ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਰਾਗ ਬਿਹਾਗੜਾ ਚੌਪਦੇ ਮਹੱਲਾ ਪੰਜਵਾਂ ਘਰ ਦੂਜਾ। ਦੂਤਨ ਸੰਗਰੀਆ ਪੋਏ ਅੰਗਨ ਬਸਰੀਆ। ਅਨਕ ਉਪਰੀਆ ਤਉ ਮੈਂ ਹਰ ਹਰ ਕਰੀਆ ਤਉ ਸੁਖ ਸਹਿਜਰੀਆ ਰਹਾਉ। ਮਿਥਨ ਮੋਹਰੀਆ ਅਨ ਕਉ ਮੀਰੀਆ ਵਿੱਚ ਘੂਮਣ ਕੀਰੀਆ ਸਗਲ ਬਟਰੀਆ ਬਿਰਖ ਇਕਤਰੀਆ ਬਹੁ ਬੰਧ ਹੈ ਪਰੀਆ। ਥਿਰ ਸਾਧ ਸਫਰੀਆ ਜਹਿ ਕੀਰਤਨ ਹਰੀਆ ਨਾਨਕ ਸਰ ਨਰੀਆ। ਥਿਰ ਸਾਧ ਸਫਰੀਆ ਜਹਿ ਕੀਰਤਨ ਹਰੀਆ ਨਾਨਕ ਸਰ ਨਰੀਆ। ਦੂਤਨ ਸੰਗਰੀਆ ਪੋਏ ਅੰਗਨ ਬਸਰੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪਿੱਛੇ ਦੇਵ ਗੰਧਾਰੀ ਰਾਗ ਸੰਪੂਰਨ ਹੋਇਆ ਹੈ, ਅੱਗੇ ਬਿਹਾਗੜਾ ਰਾਗ ਆਰੰਭ ਹੋ ਰਿਹਾ ਹੈ। ਤਰਤੀਬ ਦੇ ਅਨੁਸਾਰ ਬਿਹਾਗੜਾ ਰਾਗ ਛੇਵਾਂ ਰਾਗ ਹੈ, ਪਰ ਵਿਦਵਾਨਾਂ ਨੇ ਇੱਕ ਹੋਰ ਵੀ ਗੱਲ ਆਖੀ ਹੈ। ਬਿਹਾਗੜਾ ਰਾਗ ਇਹ ਇੱਕ ਪੁਰਾਤਨ ਭਾਰਤੀ ਸੰਸਕ੍ਰਿਤੀ ਵਿੱਚ ਲਿਖਿਆ ਮਿਲਦਾ ਹੈ, ਪਰ ਰਾਗ ਮਾਲਾ ਬਾਣੀ ਦੇ ਵਿੱਚ ਬਿਹਾਗੜੇ ਦਾ ਨਾਮ ਦਰਜ ਨਹੀਂ ਹੈ। ਸੋ ਰਹੁ ਵਿਚਾਰ ਆਰੰਭ ਦੇ ਵਿੱਚ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਦਾ ਇੱਕ ਸ਼ਬਦ ਆ ਰਿਹਾ ਹੈ। ਸਭ ਤੋਂ ਪਹਿਲਾਂ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮਹਾਮੰਤਰ ਰੂਪ ਮੰਗਲਾਚਰਨ ਲਿਖਿਆ ਹੈ। ਇੱਕ ਓਅੰਕਾਰ ਸਤਨਾਮ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਅਦਵੈਤ ਕਹਿੰਦੇ ਹਨ ਸਜਾਤੀ ਵਿਜਾਤੀ ਸਵੈ ਗਦ ਭੇਤ ਤੋਂ ਰਹਿਤ ਅਤੇ ਦੇਸ਼ ਕਾਲ ਵਸਤੂ ਕਰਕੇ ਪ੍ਰਸ਼ੇਦ ਨਾ ਹੋਵੇ, ਉਸ ਨੂੰ ਅਦਵੈਤ ਕਹਿੰਦੇ ਹਨ। ਓਅੰਕਾਰ ਉਹ ਵਾਹਿਗੁਰੂ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਨਾਮ ਪ੍ਰਸਿੱਧ ਹੈ, ਜਾਂ ਕੁਛ ਵਿਦਵਾਨਾਂ ਨੇ, ਇੱਕ ਓਅੰਕਾਰ ਹੀ ਸਤਨਾਮ ਸੱਚਾ ਨਾਮ ਹੈ। ਇਹ ਵੀ ਅਰਥ ਕੀਤਾ ਹੈ, ਕਰਤਾ ਪੁਰਖ ਉਹ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਅਤੇ ਪੁਰਖ ਵਿਆਪਕ ਸਰੂਪ ਹੈ। ਨਿਰਭਉ ਨਿਰਵੈਰ ਉਹ ਅਕਾਲ ਪੁਰਖ ਵਾਹਿਗੁਰੂ ਹਰ ਕਿਸਮ ਦੇ ਡਰ ਤੋਂ ਵੀ ਰਹਿਤ ਅਤੇ ਵੈਰ ਤੋਂ ਵੀ ਮੁਕਤ ਹੈ। ਅਕਾਲ ਮੂਰਤ ਉਹ ਅਕਾਲ ਪੁਰਖ ਵਾਹਿਗੁਰੂ ਅਕਾਲ ਸਰੂਪ ਹੈ। ਅਜੂਨੀ ਸੈਭ ਹੰ ਅਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੂਨਾਂ ਤੋਂ ਵੀ ਰਹਿਤ ਹੈ। ਸੋ ਮੁਖ ਜਲੋ ਜੁਤ ਕਹਿ ਠਾਕੁਰ ਜੂਨੀ, ਸੈਭੰ ਸੁਤੇ ਪ੍ਰਕਾਸ਼ ਰੂਪ ਹੈ। ਗੁਰਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਬਿਹਾਗੜਾ ਚੌਪ ਦੇ ਮਹੱਲਾ ਪੰਜਵਾਂ ਕਰ ਦੂਜਾ, ਰਾਗ ਬਿਹਾਗੜਾ ਹੈ। ਅੱਗੇ ਚੌਪ ਦੇ ਸ਼ਬਦ ਆਰੰਭ ਆ ਰਹੇ ਹਨ, ਪਰ ਇਹ ਸ਼ਬਦ ਇੱਕੋ ਹੀ ਹੈ। ਚੌਪਦਾ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤਾ, ਕਰ ਦੂਜਾ ਇਹਨੂੰ ਦੂਜੇ ਕਾਰ ਸੁਰ ਤਾਲ ਦੇ ਵਿੱਚ ਗਾਵਿਆ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ, ਤਉ ਮੈਂ ਹਰ ਹਰ ਕਰੀਆ ਤਉ ਸੁਖ ਸਹਿਜਰੀਆ, ਰਹਾਉ ਮੈਂ ਵਿਕਾਰਾਂ ਤੋਂ ਪਾਪਾਂ ਤੋਂ ਡਰ ਕੇ, ਵਾਹਿਗੁਰੂ 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 ਨਾਮ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ। ਤਉ ਸੁਖ ਸਹਿਜਰੀਆ ਤਾਂ ਮੈਨੂੰ ਆਤਮਕ ਅਡੋਲ ਅਵਸਥਾ ਦਾ ਸੁਖ ਪ੍ਰਾਪਤ ਹੋ ਗਿਆ। ਭਾਵ ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਪਾਪਾਂ ਤੋਂ ਵਿਕਾਰਾਂ ਤੋਂ ਡਰ ਕੇ ਵੀ ਵਾਹਿਗੁਰੂ 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 ਜਪਦਾ ਹੈ ਅਤੇ ਵਾਹਿਗੁਰੂ ਉਸਨੂੰ ਆਤਮਕ ਅਡੋਲ ਅਵਸਥਾ ਦਾ ਸੁਖ ਪ੍ਰਦਾਨ ਕਰ ਦਿੰਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੂਤਨ ਸੰਗਰੀਆ ਪੋਇ ਅੰਗਨ ਬਸਰੀਆ, ਅਨਕ ਉਪਰੀਆ। ਹਜ਼ੂਰ ਫਰਮਾਉਂਦੇ ਹਨ ਦੂਤਨ ਸੰਗਰੀਆ, ਦੂਤ ਕਿਹੜੇ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਵਿਕਾਰ ਇਹ ਦੂਤ ਨੇ, ਸਾਡੇ ਦੁਸ਼ਮਣ ਨੇ। ਦੂਤਨ ਸੰਗਰੀਆ, ਜਦੋਂ ਅਸੀਂ ਇਹਨਾਂ ਦੂਤਾਂ ਦੇ ਨਾਲ ਵਸਦੇ ਸਾਂ, ਕੋਈ ਅੰਗਨ ਬਸਰੀਆ, ਮਾਨੋ ਸੱਪਾਂ ਦੇ ਨਾਲ ਹੀ ਰਹਿ ਰਹੇ ਸਾਂ, ਕਿਉਂਕਿ ਜਿੰਨੇ ਵੀ ਇਹ ਵਿਕਾਰ ਨੇ, ਕਾਮ ਹੈ ਚਾਹੇ ਕ੍ਰੋਧ ਹੈ, ਇਹ ਜ਼ਹਿਰੀਲੇ ਸੱਪ ਨੇ। ਇਹਨਾਂ ਵਿਕਾਰਾਂ ਦੇ ਵਿੱਚ ਰਹਿਣਾ ਮਾਨੋ ਜ਼ਹਿਰੀਲੇ ਸੱਪਾਂ ਦੇ ਵਿੱਚ ਰਹਿਣ ਦੇ ਸਮਾਨ ਸੀ। ਅਨਕ ਉਪਰੀਆ, ਅਨੇਕਾਂ ਹੀ ਲੋਕਾਂ ਨੂੰ ਇਹਨਾਂ ਵਿਕਾਰਾਂ ਨੇ, ਇਹਨਾਂ ਦੁਸ਼ਟਾਂ ਨੇ ਉਜਾੜ ਦਿੱਤਾ ਹੈ। ਤਉ ਮੈਂ ਹਰ ਹਰ ਕਰੀਆ ਤਉ ਸੁਖ ਸਹਿਜਰੀਆ, ਰਹਾਉ ਇਸੇ ਲਈ ਮੈਂ ਇਹਨਾਂ ਦੂਤਾਂ ਤੋਂ, ਇਹਨਾਂ ਦੁਸ਼ਟਾਂ ਤੋਂ ਡਰਦਿਆਂ ਮਰਿਆ, ਇਹਨਾਂ ਜ਼ਹਿਰੀਲੇ ਸੱਪਾਂ ਦੇ ਡੰਗ ਤੋਂ ਡਰਦਿਆਂ ਹੋਇਆ, ਤਉ ਮੈਂ ਹਰ ਹਰ ਕਰੀਆ ਤਾਂ ਮੈਂ ਵਾਹਿਗੁਰੂ 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 ਉਚਾਰਨ ਕੀਤਾ। ਅਤੇ ਵਾਹਿਗੁਰੂ ਦਾ ਨਾਮ ਇੱਕ ਗਾਰੜੂ ਮੰਤਰ ਹੈ, ਜਦੋਂ ਕੋਈ ਗਾਰੜੂ ਮੰਤਰ ਸਿੱਧ ਕਰ ਲਵੇ ਉਹਨੂੰ ਸੱਪ ਡੰਗ ਨਹੀਂ ਮਾਰ ਸਕਦੇ, ਅਤੇ ਜੇ ਸੱਪ ਡੰਗ ਮਾਰ ਵੀ ਦੇਵੇ ਤਾਂ ਉਸਨੂੰ ਵਿਆਹ ਨਹੀਂ ਚੜ੍ਹਦੀ। ਇਸੇ ਲਈ ਹਜ਼ੂਰ ਫਰਮਾਉਂਦੇ ਹਨ, ਮੈਂ ਇਹਨਾਂ ਵਿਕਾਰਾਂ ਰੂਪੀ ਸੱਪਾਂ ਤੋਂ ਡਰਦਿਆਂ ਹੋਇਆਂ ਵਾਹਿਗੁਰੂ ਵਾਹਿਗੁਰੂ ਨਾਮ ਜਪਿਆ ਤਾਂ ਉਹ ਸੁੱਖ ਸਹਿਜ ਰਿਹਾ ਅਤੇ ਫਿਰ ਮੈਨੂੰ ਆਤਮਕ ਸੁੱਖ ਪ੍ਰਾਪਤ ਹੋ ਗਿਆ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਮਿਥਨ ਮੋਹਰੀਆ ਅਨ 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 ਕਉ ਮੇਰੀਆ ਵਿੱਚ ਘੁੰਮਣ ਘਿਰੀਆ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਮਿਥਨ ਮੋਹਰੀਆ, ਇਹ ਸ਼ਬਦ ਦੀ ਚਾਲ ਵੀ ਕਾਵ ਰਚਨਾ ਦੇ ਛੰਦ ਵਿੱਚ ਬੜੀ ਸੁੰਦਰ ਹੈ। ਮਿਥਨ ਮੋਹਰੀਆ, ਇਸ ਸੰਸਾਰ ਦਾ ਹਰ ਕਿਸਮ ਦਾ ਮੋਹ, ਮਿਥਨ ਦਾ ਅਰਥ ਝੂਠਾ ਹੈ, ਦ੍ਰਿਸ਼ਟ ਮਾਨ ਹੈ ਸਗਲ ਮਥੀਨਾ। ਅਨ ਕਉ ਮੇਰੀਆ, ਪਰ ਵੇਖ ਲਓ ਇਹ ਮਨੁੱਖ ਅਨ ਜਿਹੜੀਆਂ ਹੋਰ ਕਿਸੇ ਦੀਆਂ ਵਸਤੂਆਂ ਨੇ, ਚਾਹੇ ਉਹ ਧਨ ਹੈ, ਜਰ ਹੈ, ਜਿਮੀ ਹੈ, ਚਾਹੇ ਕੋਈ ਹੋਰ ਵਸਤੂ ਹੈ, ਹੋਰਾਂ ਨੂੰ ਮੇਰੀਆ ਆਪਣੀਆਂ ਸਮਝੀ ਬੈਠੇ। ਸਤਿਗੁਰੂ ਦੀ ਬਾਣੀ ਸਾਨੂੰ ਇਹ ਗੱਲ ਸਮਝਾਉਂਦੀ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਸਾਡੀ ਆਪਣੀ ਕੋਈ ਵਸਤੂ ਨਹੀਂ ਹੈ, ਤਨ ਮਨ ਧਨ ਸਭ ਵਾਹਿਗੁਰੂ ਦੀਆਂ ਦਾਤਾਂ ਨੇ, ਪਰ ਇਹ ਮਨੁੱਖ ਝੂਠੇ ਮੋਹ ਦੇ ਵਿੱਚ ਫਸ ਕੇ ਹੋਰ ਚੀਜ਼ਾਂ ਨੂੰ, ਹੋਰਾਂ ਦੀਆਂ ਵਸਤਾਂ ਨੂੰ ਮੇਰੀਆ ਆਪਣੀਆਂ ਸਮਝੀ ਬੈਠਾ ਹੈ, ਵਿੱਚ ਘੁੰਮਣ ਕਿਰਿਆ। ਇਸੇ ਲਈ ਇਹ ਇਸ ਸੰਸਾਰ ਦੀ ਅਥਵਾ ਮੋਹ ਦੀ ਅਥਵਾ ਭਰਮ ਦੀ ਘੁੰਮਣ ਘੇਰੀ ਦੇ ਵਿੱਚ ਪਿਆ ਹੋਇਆ ਹੈ। ਘੁੰਮਣ ਘੇਰੀ ਕਹਿੰਦੇ ਨੇ ਜਿੱਥੇ ਪਾਣੀ ਇੱਕਦਮ ਤੇਜ਼ ਘੁੰਮਦਾ ਹੋਵੇ, ਜਿਹੜਾ ਉਸ ਘੁੰਮਣ ਘੇਰੀ ਦੇ ਵਿੱਚ ਆ ਜਾਵੇ ਫਿਰ ਉਹ ਬਾਹਰ ਨਹੀਂ ਨਿਕਲ ਸਕਦਾ। ਇਸੇ ਤਰ੍ਹਾਂ ਮਾਇਆ ਦਾ ਮੋਹ ਵੀ ਇਹ ਘੁੰਮਣ ਘੇਰੀ ਹੈ ਅਤੇ ਭਰਮ ਵੀ ਇਹ ਘੁੰਮਣ ਘੇਰੀ ਵਾਂਗ ਹੀ ਹੈ। ਜਿਹੜਾ ਇਹਦੇ ਵਿੱਚ ਇੱਕ ਵਾਰੀ ਡਿੱਗ ਪਵੇ ਉਹ ਬਾਹਰ ਨਹੀਂ ਨਿਕਲ ਸਕਦਾ। ਇਹ ਜਿਹੜੀ ਵਿਚਾਰਲੀ ਪੰਕਤੀ ਹੈ ਅਨ ਕਉ ਮੇਰੀਆ, ਇਹਦੇ ਬਾਰੇ ਵਿਦਵਾਨਾਂ ਦਾ ਥੋੜ੍ਹਾ ਥੋੜ੍ਹਾ ਪਾਠ ਦੇ ਵਿੱਚ ਅਤੇ ਅਰਥ ਵਿੱਚ ਅੰਤਰ ਵੀ ਮੰਨਿਆ। ਸ਼ੁੱਧ ਪਾਠ ਤਾਂ ਅਨ ਕਉ ਮੇਰੀਆ ਹੀ ਹੈ, ਵੀ ਹੋਰਾਂ ਦੀਆਂ ਵਸਤੂਆਂ ਨੂੰ ਆਪਣੀਆਂ ਸਮਝੀ ਬੈਠਾ, ਪਰ ਦੂਸਰਾ ਪਾਠ ਅਨਕ ਉਮੇਰੀਆ ਵੀ ਪਾਠ ਕੁਛ ਵਿਦਵਾਨਾਂ ਨੇ ਲਿਖਿਆ ਵੀ ਹੈ ਅਤੇ ਇਹਦਾ ਅਰਥ ਵੀ ਕੀਤਾ। ਉੱਥੇ ਅਨਕ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ, ਪਰ ਆਮ ਕਈ ਸਰੂਪਾਂ ਦੇ ਵਿੱਚ ਸਿਹਾਰੀ ਨਹੀਂ ਵੀ ਹੈ, ਜਿਵੇਂ ਹੁਣ ਇਹ ਸਰੂਪ ਹੈ ਇਹਦੇ ਵਿੱਚ ਸਿਹਾਰੀ ਨਹੀਂ ਲਿਖੀ ਨਜ਼ਰ ਆਉਂਦੀ, ਪਰ ਕੁਛ ਰੂਪਾਂ ਦੇ ਵਿੱਚ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ। ਅਨਕ ਉਮੇਰੀਆ, ਜਿਸ ਦਾ ਅਰਥ ਇਹ ਕੀਤਾ ਹੈ ਵੀ ਜਿਹੜੀਆਂ ਹੋਰ ਅਨਕ ਅਨੇਕਾਂ ਵਸੂਆਂ ਨੇ, ਉਹ ਵਿਸ਼ੇਸ਼ ਕਰਕੇ ਉਹਨਾਂ ਨੂੰ ਮੇਰੀਆ ਇਹ ਜੀਵ ਆਪਣੀਆਂ ਮੰਨੀ ਬੈਠੇ। ਜਿਹੜਾ ਉਮੇਰੀਆ ਪਾਠ, ਉਹ ਵਿਸ਼ੇਸ਼ ਕਰਕੇ ਉਹਨਾਂ ਨੂੰ ਆਪਣੀਆਂ ਸਮਝੀ ਬੈਠੇ, ਇਉਂ ਵੀ ਅਰਥ ਕੀਤਾ। ਅਤੇ ਮਹਾਨ ਕੋਸ਼ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਨੇ ਅਨਕ ਉਮੇਰੀਆ ਵੀ, ਜਿਹੜੇ ਅਨੇਕਾਂ ਉਮੇਰੀਆ ਉਮਰਾਓ ਨੇ, ਕੋਈ ਅਹਿਲਕਾਰ ਨੇ, ਇਹ ਵੀ ਅਰਥ ਕੀਤਾ। ਪਰ ਇਹ ਜਿਹੜੇ ਅਰਥ ਨੇ ਕੁਛ ਖਿੱਚ ਕੇ ਹੀ ਕੀਤੇ ਗਏ ਨੇ। ਅਨਕ ਉਮੇਰੀਆ, ਇਹ ਪਾਠ ਵੀ ਸ਼ੁੱਧ ਹੈ ਅਤੇ ਇਹਦਾ ਅਰਥ ਵੀ ਦਰੁਸਤ ਹੈ। ਸਗਲ ਬਟਰੀਆ ਬਿਰਖ ਇਕਤਰੀਆ ਬਹੁ ਬੰਧਾ ਹੈ ਪਰੀਆ। ਲੋ ਹਜ਼ੂਰ ਕਹਿੰਦੇ ਨੇ ਸਗਲ ਬਟਰੀਆ, ਜਿੰਨੇ ਵੀ ਜੀਵ ਨੇ, ਬਟਰੀਆ ਦਾ ਅਰਥ ਸਾਰੇ ਇਹ ਰਾਹੀ ਨੇ, ਮੁਸਾਫਰ ਨੇ, ਕਿਉਂਕਿ ਹਰ ਜੀਵ ਇੱਕ ਜੀਵਨ ਯਾਤਰਾ ਦਾ ਪੰਧ ਤੈਅ ਕਰਨ ਵਾਸਤੇ ਆਇਆ ਹੋਇਆ। ਸੰਸਾਰ ਇੱਕ ਪੜਾਓ ਹੈ, ਇੱਕ ਰਸਤੇ ਦਾ ਮੁਕਾਮ ਹੈ। ਅਸੀਂ ਪਿਛਲੀਆਂ ਜੂਨਾਂ ਦੇ ਵਿੱਚੋਂ ਦੀ ਸਫ਼ਰ ਤੈਅ ਕਰਦੇ ਆ ਰਹੇ ਹਾਂ। ਪਸ਼ੂ ਪੰਖੀ ਸੈਲ ਤਰਵਰ ਗਣਿਤ ਕਸ਼ੂ ਨਾ ਆਵੇ, ਬੀਜ ਬੋਵਸ ਭੋਗ ਭੋਗਾ ਕੀਆ ਆਪਣਾ ਪਾਵਹਿ। ਅਤੇ ਹੁਣ ਇਸ ਮਨੁੱਖਾ ਦੇਹ ਦੇ ਅੰਦਰ ਜੇ ਅਸੀਂ ਭਗਤੀ ਕਰ ਲਈ ਅਤੇ ਵਾਹਿਗੁਰੂ ਤੱਕ ਪਹੁੰਚ ਗਏ, ਫਿਰ ਤਾਂ ਸਾਡਾ ਸਫ਼ਰ ਮੁੱਕ ਜਾਵੇਗਾ, ਨਹੀਂ ਫਿਰ ਦੁਬਾਰਾ ਵੀ ਇਸੇ ਹੀ 84 ਦੇ ਵਹਿਣ ਦੇ ਵਿੱਚ ਵਹਿਣਾ ਪੈ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਸਗਲ ਬਟਰੀਆ, ਹਰ ਜੀਵ ਇੱਕ ਮੁਸਾਫਰ ਹੈ, ਇੱਕ ਯਾਤਰੀ ਹੈ, ਬਿਰਖ ਇਕੱਤਰੀਆ ਅਤੇ ਇੱਕ ਸੰਸਾਰ ਰੂਪੀ ਬਿਰਸ਼ ਦੇ ਹੇਠਾਂ ਇਕੱਤਰੀਆ ਦਾ ਅਰਥ ਸਾਰੇ ਇਕੱਠੇ ਹੋਏ ਬੈਠੇ ਨੇ। ਇਹ ਸੰਸਾਰ ਇੱਕ ਬਿਰਸ਼ ਹੈ, ਜਿਵੇਂ ਕੋਈ ਰਾਹੀ ਤੁਰੇ ਜਾਂਦੇ ਕਿਸੇ ਬਿਰਸ਼ ਦੇ ਹੇਠਾਂ ਬੈਠ ਕੇ ਆਰਾਮ ਕਰਦੇ ਨੇ, ਇਸੇ ਤਰ੍ਹਾਂ ਸਾਰੇ ਜੀਵ ਰਾਹੀ ਨੇ, ਮੁਸਾਫਰ ਨੇ, ਇਸ ਸੰਸਾਰ ਰੂਪੀ ਬਿਰਸ਼ ਦੀ ਛਾਂ ਹੇਠਾਂ ਇਕੱਠੇ ਹੋ ਕੇ ਬੈਠੇ ਨੇ। ਬਹੁ ਬੰਧ ਹੈ ਪ੍ਰੀਆ, ਇਹਨਾਂ ਵਿੱਚੋਂ ਬਹੁਤੇ ਜੀਵ ਐਸੇ ਨੇ ਜਿਹੜੇ ਮੋਹ ਮਾਇਆ ਦੇ ਬੰਧਨ ਦੇ ਵਿੱਚ ਪੈ ਗਏ ਹਨ। ਥਿਰ ਸਾਧ ਸਫਰੀਆ ਜਹ ਕੀਰਤਨ ਹਰੀਆ ਨਾਨਕ ਸਰਨਰੀਆ। ਲੋ ਹਜ਼ੂਰ ਕਹਿੰਦੇ ਨੇ ਥਿਰ ਸਾਧ ਸਫਰੀਆ, ਸਾਧ ਸਫਰੀਆ ਦਾ ਅਰਥ ਸਾਧ ਸੰਗਤ, ਸਾਧ ਸਫਰੀਆ ਜਿਹੜੀ ਸੰਤਾਂ ਦੀ ਸਭਾ ਹੈ, ਭਾਵ ਸਾਧ ਸੰਗਤ ਹਮੇਸ਼ਾ ਸਥਿਰ ਰਹਿਣ ਵਾਲੀ ਵਸਤੂ ਹੈ। ਜਹ ਕੀਰਤਨ ਹਰੀਆ, ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਕੀਰਤਨ ਹੁੰਦਾ ਹੈ, ਉਹ ਅਸਥਾਨ ਹਮੇਸ਼ਾ ਲਈ ਸਥਿਰ ਰਹਿਣ ਵਾਲਾ ਹੈ। ਕਿਉਂ? ਭਗਤ ਕਬੀਰ ਜੀ ਨੇ ਲਿਖਿਆ ਹੈ, ਕਹੋ ਕਬੀਰੇ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਹੈ ਆਹੇ। ਸਾਧ ਸੰਗਤ ਬੈਕੁੰਠ ਹੈ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਵਿੱਚ ਪਰਮੇਸ਼ਰ ਵਸ ਰਿਹਾ ਹੈ। ਇਸੇ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਧ ਸੰਗ ਸੱਚਖੰਡ ਵਿੱਚ ਸਾਧ ਸੰਗਤ ਨੂੰ ਸੱਚਖੰਡ ਦਾ ਵੀ ਨਾਮ ਦਿੱਤਾ। ਥਿਰ ਸਾਧ ਸਫਰੀਆ, ਇਹ ਸਾਧ ਸੰਗਤ ਗੁਰੂ ਦੀ ਸੰਗਤ ਹਮੇਸ਼ਾ ਲਈ ਕਾਇਮ ਰਹਿਣ ਵਾਲੀ ਹੈ, ਜਿੱਥੇ ਹਰ ਵੇਲੇ ਵਾਹਿਗੁਰੂ ਦਾ ਜਸ ਕੀਰਤਨ ਹੁੰਦਾ ਹੈ। ਨਾਨਕ ਸਰਨਰੀਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਉਹ ਸਾਧ ਸੰਗਤ ਦੀ, ਗੁਰੂ ਸੰਗਤ ਦੀ ਹਮੇਸ਼ਾ ਸ਼ਰਨ ਵਿੱਚ ਪਿਆ ਹਾਂ, ਤਾਂ ਕਿ ਉੱਥੇ ਹੀ ਜੀਵ ਦਾ ਉਧਾਰ ਹੋ ਸਕਦਾ ਹੈ। ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਸਾਧ ਸੰਗਤ ਇੱਕ ਬੇੜੀ ਹੈ, ਜਿਹੜਾ ਵੀ ਮਨੁੱਖ ਇਹਦੇ ਉੱਤੇ ਅਸਵਾਰ ਹੋ ਜਾਵੇ ਉਹਨੂੰ ਪਾਰ ਕਰ ਦਿੰਦੀ ਹੈ। ਇਸੇ ਲਈ ਮੈਂ ਉਹਨਾਂ ਮਹਾਂਪੁਰਖਾਂ ਦੀ ਸਾਧ ਸੰਗਤ ਦੀ ਸ਼ਰਨ ਵਿੱਚ ਆ ਕੇ ਪਿਆ ਹਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਹਾਗੜਾ ਮਹੱਲਾ ਨਾਵਾਂ ਹਰ ਕੀ ਗਾਤ ਨਹਿ ਕੋ ਜਾਣੈ। ਹੁਣ ਅੱਗੇ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਾਗ ਬਿਹਾਗੜਾ ਦੇ ਵਿੱਚ ਸ਼ਬਦ ਆ ਰਿਹਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਵਸਤੂ ਨਿਰਦੇਸ਼ ਰੂਪ ਮੰਗਲ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰਾਗ ਬਿਹਾਗੜਾ ਮਹੱਲਾ ਨਾਵਾਂ, ਰਾਗ ਬਿਹਾਗੜਾ ਦੇ ਅੰਦਰ ਨੌਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਪਦੇਸ਼ ਦਿੰਦੇ ਹਨ, ਹਰ ਕੀ ਗਾਤ ਨਹਿ ਕੋ ਜਾਣੈ। ਹਜ਼ੂਰ ਫਰਮਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅਗਮ ਅਗਾਧ ਗਤੀ ਹੈ, ਉਸ ਨੂੰ ਕੋਈ ਵੀ ਨਹੀਂ ਜਾਣ ਸਕਦਾ। ਹਰ ਕੀ ਗਤ ਨਹਿ ਕੋ ਜਾਣੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਗਤੀ ਨੂੰ, ਉਹਦੀ ਅਵਸਥਾ ਨੂੰ, ਉਹਦੀ ਮਰਿਆਦਾ ਨੂੰ, ਉਹਦੇ ਰਹਿਣ ਸਹਿਣ ਦੇ ਢੰਗ ਨੂੰ ਕੋਈ ਵੀ ਨਹੀਂ ਜਾਣ ਸਕਦਾ। ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਕ ਸਿਆਨੇ ਰਹਾਓ। ਬੜੇ ਬੜੇ ਜੋਗੀ ਮਛਿੰਦਰ ਨਾਥ ਵਰਗੇ ਤੇ ਬੜੇ ਬੜੇ ਜਤੀ ਬ੍ਰਹਮਚਾਰੀ ਲਛਮਣ ਭੀਸ਼ਮ ਪਤਾਮਾ ਵਰਗੇ ਤੇ ਬੜੇ ਬੜੇ ਤਪੀ ਕੋਈ ਮੰਕਨ ਮੁਨੀ ਸ੍ਰਿੰਗੀ ਰਿਖੀ ਵਰਗੇ ਪਚ ਹਾਰੇ ਹਾਰ ਹੰਭ ਗਏ ਹਨ। ਅਰ ਬਹੁ ਲੋਕ ਸਿਆਨੇ ਤੇ ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣੇ ਵਿਦਵਾਨ ਤੇ ਦਾਰਸ਼ਨਿਕ ਤੇ ਫਿਲਾਸਫਰ ਸਮਝਦੇ ਸਨ ਤੇ ਆਪਣੇ ਆਪ ਨੂੰ ਬੜੇ ਬੜੇ ਗਿਆਨੀ ਤੇ ਵਿਗਿਆਨੀ ਵੀ ਸਮਝਦੇ ਸਨ। ਉਹ ਵੀ ਸਾਰੇ ਹਰ ਹਮ ਗਏ ਹਨ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਅਗਮਾਗਾਧ ਗਤੀ ਨੂੰ ਕੋਈ ਵੀ ਜਾਣ ਨਹੀਂ ਸਕਿਆ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਛਿਨਮੈ ਰਾਉ ਰੰਕ ਕਉ ਕਰੇ, ਰਾਉ ਰੰਕ ਕਰ ਡਾਰੇ। ਉਸ ਵਾਹਿਗੁਰੂ ਪਰਮੇਸ਼ਰ ਦੀ ਗਤੀ ਬੜੀ ਵਿਸਮਾਦ ਰੂਪ ਹੈ। ਉਹ ਵਾਹਿਗੁਰੂ ਚਾਹੇ ਛਿਨਮੈ ਰਾਉ ਰੰਕ ਕਉ ਕਰੀ, ਕਿਸ ਰੰਕ ਗਰੀਬ ਨੂੰ ਇੱਕ ਸਿੰਦੇ ਵਿੱਚ ਹੀ ਰਾਜਾ ਵੀ ਬਣਾ ਸਕਦਾ। ਕਿਸੇ ਕੰਗਾਲ ਨੂੰ ਉਹ ਵਾਹਿਗੁਰੂ ਪਰਮੇਸ਼ਰ ਰਾਜ ਵੀ ਦੇ ਸਕਦਾ, ਇੱਕ ਛਿਨ ਮਾਤਰ ਦੀ ਗੱਲ ਹੈ। ਰਾਉ ਰੰਕ ਕਰ ਡਾਰੇ, ਤੇ ਕਿਸੇ ਰਾਜੇ ਨੂੰ ਇੱਕ ਛਿੰਦੇ ਵਿੱਚ ਹੀ ਕੰਗਾਲ ਵੀ ਕਰ ਸਕਦਾ ਹੈ। ਉਹ ਵਾਹਿਗੁਰੂ ਇੰਨਾ ਸਮਰੱਥ ਹੈ, ਨਦਰ ਉਹ ਪੱਠੀ ਜੇਕਰੇ ਸੁਲਤਾਨਾ ਕਾਹੂ ਕਰਾਈਂਦਾ, ਦਰ ਮੰਗਣ ਭਿੱਖ ਨਾ ਪਾਈਂਦਾ। ਆਹ ਦੇਖ ਲਓ, ਜਦੋਂ ਕਈ ਥਾਵਾਂ ਦੇ ਉੱਤੇ ਰਾਜ ਪਲਟੇ ਆਉਂਦੇ ਹਨ, ਪਤਾ ਨਹੀਂ ਉਹ ਲੋਕ ਜਿਹੜੇ ਆਪਣੇ ਆਪ ਨੂੰ ਤਖ਼ਤ ਦੇ ਮਾਲਕ ਸਮਝਦੇ ਨੇ, ਕਦੋਂ ਉਹ ਤਖ਼ਤ ਦੇ ਮਾਲਕ ਤਖ਼ਤੀਆਂ 'ਤੇ ਆ ਜਾਂਦੇ ਨੇ, ਅਤੇ ਜਿਹੜੇ ਸ਼ਾਹੀ ਮਹੱਲਾਂ ਵਿੱਚ ਰਹਿਣ ਵਾਲੇ ਨੇ ਉਹ ਸਲੀਖਾਂ ਦੇ ਪਿੱਛੇ ਚਲੇ ਜਾਂਦੇ ਨੇ। ਇਹ ਵਾਹਿਗੁਰੂ ਦੀ ਆਪਣੀ ਇੱਕ ਅਸਰਜ ਖੇਡ ਹੈ। ਇਹ ਖਿੰਦੇ ਵਿੱਚ ਹੀ ਕਿਸੇ ਕੰਗਾਲ ਨੂੰ ਰਾਜਾ ਬਣਾ ਦਿੰਦਾ ਹੈ ਅਤੇ ਕਿਸੇ ਰਾਜੇ ਨੂੰ ਕੰਗਾਲ ਕਰ ਛੱਡਦਾ ਹੈ। ਰੀਤੇ ਪਰੇ ਪਰੇ ਸਖ ਨਾਵੈ, ਜਹ ਤਾਂ ਕੋ ਵਿਵਹਾਰੇ। ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਇਹੋ ਜਿਹਾ ਵਿਵਹਾਰ ਹੈ, ਇਹੋ ਜਿਹਾ ਕਾਰੋਬਾਰ ਹੈ। ਰੀਤੇ ਪਰੇ, ਜਿਹੜੇ ਰੀਤੇ ਦਾ ਅਰਥ ਖਾਲੀ ਨੇ, ਉਹਨਾਂ ਨੂੰ ਭਰ ਦਿੰਦਾ ਹੈ, ਅਤੇ ਜਿਹੜੇ ਭਰੇ ਨੇ ਉਹਨਾਂ ਨੂੰ ਸਖਨਾਵੈ, ਸਖਣੇ ਖਾਲੀ ਵੀ ਕਰ ਦਿੰਦੇ। ਜਿਵੇਂ ਇੱਕ ਥਾਂ ਦੇ ਉੱਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਬਚਨ ਆਉਂਦੇ ਹਨ, ਸ਼ੀਹਾਂ ਬਾਜਾਂ ਚਰਗਾਂ ਕੂਹੀਆਂ, ਇਹਨਾਂ ਖਵਾਲੇ ਕਾਹਾ, ਕਾਹੋ ਖਾਨ ਤਿੰਨਾਂ ਮਾਸ ਖਵਾਲੇ, ਏਤ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ। ਰੀਤੇ ਪਰੇ ਪਰੇ ਸਖਨਾਵੈ, ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ। ਉਹ ਵਾਹਿਗੁਰੂ ਚਾਹੇ ਜਿੱਥੇ ਨਦੀਆਂ ਦਰਿਆ ਵਗਦੇ ਨੇ ਉੱਥੇ ਟਿੱਬੇ ਵੀ ਉਹ ਬਣਾ ਕੇ ਦਿਖਾ ਸਕਦਾ, ਅਤੇ ਜਿੱਥੇ ਟਿੱਬੇ ਨੇ ਰੇਤ ਦੇ ਉੱਥੇ ਪਾਣੀ ਦੇ ਦਰਿਆ ਵੀ ਵਗਾ ਸਕਦਾ। ਰੀਤੇ ਪਰੇ ਪਰੇ ਸਖਨਾਵੈ, ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਅਸਚਰਜ ਕੰਮ ਕਾਰ ਨੇ। ਆਪਣੀ ਮਾਇਆ ਆਪ ਸਾਰੀ, ਆਪ ਹੈ ਦੇਖਣ ਹਾਰਾ। ਲੋ ਹਜ਼ੂਰ ਕਹਿੰਦੇ ਨੇ, ਆਪਣੀ ਮਾਇਆ ਇਹ ਪ੍ਰਕਿਰਤੀ ਵਾਹਿਗੁਰੂ ਨੇ ਆਪ ਹੀ ਪਸਾਰੀ ਹੈ। ਅੱਜ ਜਿੰਨੀ ਵੀ ਪ੍ਰਕਿਰਤੀ ਹੈ, ਕੁਦਰਤ ਹੈ, ਅਸੀਂ ਰਾਤ ਨੂੰ ਆਕਾਸ਼ ਵੱਲ ਨਿਗਾਹ ਮਾਰ ਕੇ ਵੇਖਦੇ ਹਾਂ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ ਸਾਨੂੰ ਦਿਖਾਈ ਦਿੰਦੇ ਹਨ। ਇਹ ਆਪਣੀ ਮਾਇਆ ਵਾਹਿਗੁਰੂ ਨੇ ਆਪ ਹੀ ਪਸਾਰੀ ਹੋਈ ਹੈ, ਆਪਹਿ ਦੇਖਣ ਹਾਰਾ। ਅਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਇਸ ਆਪਣੀ ਕੁਦਰਤ ਨੂੰ ਦੇਖਣ ਵਾਲਾ ਹੈ। ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ। ਹਜ਼ੂਰ ਫਰਮਾਉਂਦੇ ਨੇ, ਨਾਨਾ ਰੂਪ ਧਰੇ ਬਹੁ ਰੰਗੀ, ਉਹ ਵਾਹਿਗੁਰੂ ਬਹੁ ਰੰਗੀ ਹੈ, ਅਨੇਕ ਤਰ੍ਹਾਂ ਦੇ ਰੂਪ ਧਾਰਨ ਕਰਦਾ ਹੈ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਭਾਵ ਜਿਤਨੇ ਵੀ ਸੰਸਾਰ ਦੇ ਵਿੱਚ ਜੀਵ ਜੰਤ ਨੇ ਜਾਂ ਪਦਾਰਥ ਨੇ, ਇਹ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਹੀ ਰੂਪ ਧਾਰਨ ਕੀਤੇ ਨੇ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਨਾਨਾ ਰੂਪ ਤਰੇ ਬਹੁ ਰੰਗੀ, ਉਹ ਬਹੁ ਰੰਗੀ ਵਾਹਿਗੁਰੂ ਅਨੇਕ ਤਰ੍ਹਾਂ ਦੇ ਰੂਪ ਧਾਰਨ ਕਰਦਾ ਹੈ, ਪਰ ਇੱਕ ਬੜੀ ਅਸਚਰਜ ਗੱਲ ਇਹ ਹੈ, ਸਭ ਤੇ ਰਹਿ ਨਿਆਰਾ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਸਭ ਤੋਂ ਨਿਰਾਲਾ ਵੀ ਰਹਿੰਦਾ, ਸਭ ਤੋਂ ਅਸੰਗ ਵੀ ਰਹਿੰਦਾ। ਅਗੰਤ ਅਪਾਰ ਅਲਖ ਨਿਰੰਜਨ, ਜਿਹੇ ਸਭ ਜਗ ਪਰਮਾਇਓ। ਹਜ਼ੂਰ ਕਹਿੰਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਅਗਨਤ, ਗਿਣਤੀ ਮਿਣਤੀ ਤੋਂ ਰਹਿਤ ਹੈ, ਤੇ ਅਪਾਰ ਪਾਰਾਵਾਰ ਤੋਂ ਵੀ ਰਹਿਤ ਹੈ, ਤੇ ਅਲਖ ਬੁੱਧੀ ਕਰਕੇ ਵੀ ਲਖਿਆ ਨਹੀਂ ਜਾਂਦਾ, ਤੇ ਨਿਰੰਜਨ ਸ਼ੁੱਧ ਸਰੂਪ ਹੈ, ਜਿਹੇ ਸਭ ਜਗ ਪਰਮਾਇਓ। ਜਿਸ ਵਾਹਿਗੁਰੂ ਪਰਮੇਸ਼ਰ ਨੇ ਸਾਰੇ ਸੰਸਾਰ ਨੂੰ ਹੀ ਭਰਮ ਦੇ ਵਿੱਚ ਮਾਇਆ ਦੇ ਮੋਹ ਜਾਲ ਦੇ ਵਿੱਚ ਭਰਮਾਇਆ ਹੋਇਆ ਹੈ, ਭਾਵ ਸਾਰੇ ਸੰਸਾਰ ਨੂੰ ਭਰਮ ਦੇ ਵਿੱਚ ਪਾਇਆ ਹੋਇਆ, ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹੀ ਚਿਤ ਲਾਇਓ। ਹਜ਼ੂਰ ਫਰਮਾਉਂਦੇ ਨੇ, ਪ੍ਰਾਣੀ ਹੇ ਪ੍ਰਾਣਾ ਤਾਰੀ ਜੀਵ, ਅਸਾਂ ਤੇ ਸਾਰੇ ਭਰਮ ਭੁਲੇਖੇ ਛੱਡ ਕੇ ਚਰਨ ਤਾਹੀ ਚਿਤ ਲਾਇਓ। ਅਸੀਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਚਿੱਤ ਜੁੜਿਆ ਹੈ, ਸਾਰੇ ਭਰਮ ਭੁਲੇਖੇ ਛੱਡ ਕੇ, ਕਿਉਂਕਿ ਦੁਨੀਆਂ ਤੇ ਭਰਮਾਂ ਦੇ ਵਿੱਚ ਵੀ ਪਈ ਹੋਈ ਹੈ। ਜਾਕੀ ਪੇਡਾ ਚਾਲ ਚਲਤੇ ਕੇ ਪਾਛੇ ਚਲੇ, ਪਰਮਾਰਥ ਨਾ ਸੰਭਾਲ ਦੇਖੋ ਜਾਕੀ ਮੂਢਤਾ। ਕੋਈ ਹੰਨੇ ਦੇ, ਕੋਈ ਬੰਨੇ ਦੇ, ਕੋਈ ਪਹਾੜਾਂ ਵਾਲੇ ਰੰਨੇ ਦੇ, ਕੋਈ ਟੋਲ ਟਮੁੱਕਾ ਸਰਵਰ ਦਾ ਹਿਡਵਸ ਬਾਬੇ ਨਾਨਕ ਦੀ, ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਤੁਰਿਆ ਫਿਰਦਾ ਹੈ, ਪਰ ਹਜ਼ੂਰ ਕਹਿੰਦੇ ਨੇ ਮੈਂ ਤੇ ਸਾਰੇ ਭਰਮ ਛੱਡ ਕੇ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਚਿੱਤ ਜੋੜਿਆ ਹੈ। ਤੇ ਸਾਨੂੰ ਵੀ ਇਹ ਸਿੱਖਿਆ ਹੈ ਵੀ ਉਸੇ ਦੇ ਨਾਲ ਹੀ ਤੁਹਾਨੂੰ ਚਿੱਤ ਜੋੜਨਾ ਚਾਹੀਦਾ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਿਆ ਗੋਬਿੰਦ ਦਾਸ ਤੁਹਾਰ। ਇੱਥੇ ਨੌਵੇਂ ਪਾਤਸ਼ਾਹ ਦਾ ਸ਼ਬਦ ਸੰਪੂਰਨ ਹੋਇਆ ਹੈ। ਰਾਗ ਬਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ। ਹੁਣ ਅੱਗੇ ਰਾਗ ਬਿਹਾਗੜਾ ਦੇ ਅੰਦਰ ਸ਼ੰਤ ਸ਼ਬਦ ਸ਼ੁਰੂ ਹੋ ਰਹੇ ਹਨ। ਸ਼ੰਤ ਜੋ ਖੁਸ਼ੀ ਦੇ ਸਮੇਂ ਗੀਤ ਗਾਏ ਜਾਂਦੇ ਨੇ ਉਹਨਾਂ ਨੂੰ ਸ਼ੰਤ ਕਿਹਾ ਜਾਂਦਾ। ਮਹੱਲਾ ਚੌਥਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸ਼ੰਤ ਨੇ ਕਰ ਪਹਿਲਾ, ਪਹਿਲੇ ਕਰ ਸੁਰ ਤਾਲ ਦੇ ਵਿੱਚ ਇਹਨਾਂ ਨੂੰ ਗਾਵਿਆ ਹੈ। ਇਹਨਾਂ ਸ਼ੰਤਾਂ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਮੇਰੀ ਜਿੰਦੜੀਏ ਸ਼ਬਦ ਸਾਡੀ ਜਿੰਦ ਨੂੰ ਟੁੰਬਣ ਵਾਸਤੇ ਵਰਤਿਆ ਹੈ, ਔਰ ਇਹਦੇ ਨਾਲ ਇਹਨਾਂ ਸ਼ੰਤਾਂ ਦੀ ਚਾਲ ਬੜੀ ਸੁੰਦਰ ਤੇ ਮਨਮੋਹਕ ਬਣ ਜਾਂਦੀ ਹੈ ਤੇ ਹਰ ਇਸ ਬਾਣੀ ਨੂੰ ਪੜ੍ਹਨ ਸੁਣਨ ਵਾਲੇ ਦੇ ਮਨ ਨੂੰ ਵੀ ਟੁੰਬਦੀ ਹੈ। ਇਸੇ ਲਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹ ਛੇ ਸ਼ਬਦ ਨੇ ਸ਼ੰਤਾਂ ਦੇ, ਇਹਨਾਂ ਵਿੱਚ ਬਹੁਤ ਸੁੰਦਰ ਸਾਡੀ ਜਿੰਦ ਨੂੰ ਉਪਦੇਸ਼ ਦਿੱਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਰੰਭ ਦੇ ਵਿੱਚ ਮੰਗਲਾ ਚਰਨ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ। ਮੇਰੀ ਜਿੰਦੜੀਏ, ਜਿੰਦ ਤਾਂ ਸਾਡੀ ਜਿੰਦ ਦਾ ਵਾਚਕ ਸ਼ਬਦ ਹੈ, ਜਿਹੜਾ ਰੀਏ ਮਗਰ ਸ਼ਬਦ ਲਾਇਆ ਹੈ ਇਹ ਨਮਰਵਾਚੀ ਪਛੇਤਰ ਹੈ, ਔਰ ਇਹਦਾ ਅਰਥ ਬਣੇਗਾ ਮੇਰੀ ਜਿੰਦੜੀਏ, ਇਹ ਮੇਰੀ ਨਿਮਾਣੀ ਜਿੰਦੇ, ਕਿਉਂਕਿ ਡੀਏ ਨਿਮਰਵਾਚੀ ਪਰਤੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ। ਐ ਮੇਰੀ ਨਿਮਾਣੀ ਜਿੰਦੇ, ਹਰ ਵੇਲੇ ਵਾਹਿਗੁਰੂ 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 ਨਾਮ ਨੂੰ ਧਿਆਉਣਾ ਚਾਹੀਦਾ। ਕਿਵੇਂ ਧਿਆਇਆ ਜਾਵੇ? ਗੁਰਮੁਖ ਨਾਮ ਅਮੋਲੇ ਰਾਮ, ਗੁਰੂ ਦੁਆਰਾ, ਗੁਰੂ ਰਾਹੀਂ, ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ, ਤੇ ਅਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਹੈ, ਕਿਉਂਕਿ ਨਾਮ ਅਮੋਲੇ ਰਾਮ, ਰਾਮ ਹੇ ਭਾਈ, ਵੀ ਇਹ ਵਾਹਿਗੁਰੂ ਦਾ ਨਾਮ ਸਭ ਤੋਂ ਅਮੋਲਕ ਹੈ। ਠੀਕ ਹੈ, ਦੁਨੀਆਂ ਦੇ ਵਿੱਚ ਹੋਰ ਵੀ ਪਦਾਰਥ ਵਡਮੁੱਲੇ ਹੋ ਸਕਦੇ ਨੇ, ਪਰ ਜਿੱਥੋਂ ਤੱਕ ਨਾਮ ਦੀ ਗੱਲ ਹੈ, ਸਤਿਗੁਰੂ ਮਹਾਰਾਜ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਲਿਖਿਆ ਹੈ, ਨਾਮ ਤੁਲ ਕਸ਼ ਅਵਰ ਨਾ ਹੋਏ, ਨਾਮ ਦੇ ਬਰਾਬਰ ਕੋਈ ਵਸਤੂ ਕੋਈ ਪਦਾਰਥ ਨਹੀਂ ਹੋ ਸਕਦਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ, ਜਾਂ ਅਨਵੇ ਕਰਕੇ ਵੀ ਅਰਥ ਲੱਗੇਗਾ, ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ। ਰਾਮ ਹੇ ਭਾਈ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬਹੁਤ ਹੀ ਅਮੋਲਕ ਹੈ, ਇਹ ਬੜਾ ਅਮੋਲਕ ਰਤਨ ਹੈ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮੱਥਾ, ਜਨਮ ਜਨਮ ਕੇ ਕਿਲਬਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਹਜ਼ੂਰ ਕਹਿੰਦੇ ਨੇ ਗੁਰਮੁਖ ਵੀ ਗੁਰੂ ਦੁਆਰਾ ਗੁਰਮੁਖ ਬਣ ਕੇ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਐ ਮੇਰੀ ਨਿਮਾਣੀ ਜਿੰਦੇ, ਵੀ ਗੁਰਮੁਖ ਬਣ ਕੇ ਗੁਰੂ ਰਾਹੀਂ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।